ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਮਹਾਂਪੁਰਖਾਂ ਨੇ ਜੋ ਅਤ ਗਾਖੜੀ ਕਾਲਨਾ ਘਾਲ ਕੇ ਇਹ ਗੁਰਬਾਣੀ ਵਿਚਾਰ ਲਿਖੇ ਹਨ, ਸਭ ਤੋਂ ਅਹਿਮ ਵਿਸ਼ਾ ਜਿਸ 'ਤੇ ਉਹਨਾਂ ਨੇ ਜ਼ੋਰ ਦਿੱਤਾ ਇਹ ਸਿਮਰਨ ਦਾ ਹੈ। 16 ਲਿਖਾਂ ਦੀ ਲੜੀ ਲਿਖੀ ਇਸ ਵਿਸ਼ੇ ਦੇ ਉੱਤੇ ਮਹਾਂਪੁਰਖਾਂ ਨੇ। ਆਪਾਂ ਅੱਜ 8ਵੇਂ ਭਾਗ ਨਾਲ ਸਾਂਝ ਕਰਾਂਗੇ। ਲੇਖ ਨੰਬਰ ਹੈ 117। ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਵ ਕਲਿਆਣ ਵਸੇ ਮਨ ਆਏ। ਉਂਝ ਤਾਂ ਸਾਰੀ ਗੁਰਬਾਣੀ ਵਿੱਚ ਸਿਮਰਨ ਦੀ ਉਪਮਾ ਕੀਤੀ ਗਈ ਹੈ, ਪਰ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਤਾਂ ਸਿਮਰਨ ਦੀ ਖਾਸ ਵਿਸ਼ੇਸ਼ਤਾ, ਮਹੱਤਤਾ ਅਤੇ ਵਡਿਆਈ ਦਰਸਾ ਕੇ ਸਿਮਰਨ ਕਰਨ ਉੱਤੇ ਖਾਸ ਜ਼ੋਰ ਦਿੱਤਾ ਗਿਆ ਅਤੇ ਤਕੀਦੀ ਹੁਕਮ ਕੀਤਾ ਗਿਆ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਵਿਸੰਬਰ ਏਕੈ, ਨਾਮ ਜਪਤ ਅਗਣਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾਖਰ, ਕਿੰਨੇ ਰਾਮ ਨਾਮ ਇੱਕ ਆਖਰ, ਕਿਣਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਹਾਂਜੀ, ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਇਸ ਦੇ ਨਾਲ ਹੀ ਸਿਮਰਨ ਕਰਨ ਦੇ ਅਨੇਕ ਲਾਭ ਦੱਸ ਕੇ ਸਿਮਰਨ ਨੂੰ ਸਰਬ ਸੁੱਖਾਂ ਦਾ ਖਜ਼ਾਨਾ ਕਿਹਾ ਗਿਆ। ਹਾਂਜੀ, ਸਿਮਰਨ ਨੂੰ ਸਰਬ ਸੁੱਖਾਂ ਦਾ ਖਜ਼ਾਨਾ ਕਿਹਾ ਗਿਆ। ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭ ਕਹਿ ਸਿਮਰਨ ਦੁੱਖ ਜਮ ਨਸੈ, ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ, ਪ੍ਰਭ ਕਹਿ ਸਿਮਰਨ ਅੰਧਨ ਜਾਗੈ, ਪ੍ਰਭ ਕਹਿ ਸਿਮਰਨ ਭਉ ਨਾ ਵਿਆਪੈ, ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕਹਿ ਸੰਗ, ਸਰਵ ਨਿਦਾਨ ਨਾਨਕ ਹਰ ਰੰਗ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਸਿਮਰਨ ਦੀ ਇੱਕੇ ਕਿਰਿਆ ਨਾਲ ਹਰ ਕਿਸਮ ਦੇ ਦੁੱਖ ਕਲੇਸ਼ ਸੰਤਾਪ ਆਦਿ ਮਿਟ ਜਾਂਦੇ ਹਨ। ਹਾਂਜੀ, ਸਿਮਰਨ ਦੀ ਇੱਕੇ ਕਿਰਿਆ ਨਾਲ ਹਰ ਕਿਸਮ ਦੇ ਦੁੱਖ ਕਲੇਸ਼ ਸੰਤਾਪ ਆਦਿ ਮਿਟ ਜਾਂਦੇ ਹਨ। ਹਰ ਤਰ੍ਹਾਂ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸੁੱਖ, ਆਨੰਦ, ਕਲਿਆਣ ਪ੍ਰਾਪਤ ਹੋ ਜਾਂਦੇ ਹਨ। ਆਤਮਕ ਮੰਡਲ ਦੀਆਂ ਸਾਰੀਆਂ ਅਮੋਲਕ ਦਾਤਾਂ ਪ੍ਰਦਾਨ ਹੋ ਜਾਂਦੀਆਂ ਹਨ ਸਿਮਰਨ ਕਰਨ ਨਾਲ। ਆਤਮਕ ਅਨੁਭਵ ਦੁਆਰਾ ਇਲਾਹੀ ਮੰਡਲ ਦੇ ਕੁੱਝੇ ਭੇਦਾਂ ਦਾ ਗਿਆਨ ਪ੍ਰਕਾਸ਼ਿਤ ਹੋ ਜਾਂਦਾ ਹੈ। ਭਾਵੇਂ ਸਾਡਾ ਹਉਮੈ ਬੇੜਿਆ ਅਗਿਆਨੀ ਮਨ ਇਹਨਾਂ ਅਧਿਆਤਮਕ ਮੰਡਲ ਦੇ ਕ੍ਰਿਸ਼ਮਿਆਂ ਅਥਵਾ ਗੁੱਝੇ ਭੇਦਾਂ ਨੂੰ ਨਾ ਸਮਝੇ ਜਾਂ ਨਾ ਮੰਨੇ, ਪਰ ਗੁਰਬਾਣੀ ਅੰਦਰ ਦਰਸਾਏ ਅਨੁਭਵੀ ਗਿਆਨ ਅਤੇ ਉਪਦੇਸ਼ ਸੱਚ ਹਨ, ਨਰੋਲ ਸੱਚ ਹਨ, ਅਟਲ ਹਨ। ਇਸ ਦੀਰਘ ਵਿਸ਼ੇ ਨੂੰ ਸਮਝਣ ਲਈ ਹੇਠਾਂ ਕੁਝ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਕਾਇਨਾਤ ਦੇ ਦੋ ਮੰਡਲ ਹਨ, ਇੱਕ ਹੈ ਜੀ ਇਲਾਹੀ ਮੰਡਲ ਜਾਂ ਸੱਚਖੰਡ, ਦੂਸਰਾ ਹੈ ਮਾਇਕੀ ਮੰਡਲ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਇਹ ਅਨੰਤ ਕੁਦਰਤ ਅਕਾਲ ਪੁਰਖ ਨੇ ਇਲਾਹੀ ਕਵਾਓ ਦੁਆਰਾ ਸਾਜੀ ਹੈ। ਹਾਂਜੀ, ਇਹ ਅਨੰਤ ਕੁਦਰਤ ਅਕਾਲ ਪੁਰਖ ਨੇ ਇਲਾਹੀ ਕਵਾਓ ਦੁਆਰਾ ਸਾਜੀ ਹੈ ਅਤੇ ਇਲਾਹੀ ਹੁਕਮ ਦੇ ਸਰਵਗ ਅਸੂਲਾਂ ਅਨੁਸਾਰ ਚੱਲ ਰਹੀ ਹੈ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਮਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ। ਇਲਾਹੀ ਹੁਕਮ ਅਨੁਸਾਰ ਇਹਨਾਂ ਦੋਹਾਂ ਮੰਡਲਾਂ ਦੇ ਅੱਡੋ ਅੱਡਰੇ ਨਿਯਮ, ਕਾਨੂੰਨ, ਕਰਮ ਕਿਰਿਆ, ਗੁਣ ਅਵਗੁਣ, ਰੰਗ ਰਸ, ਪ੍ਰੇਮ ਸਵੈਪਨਾ ਆਦਿ ਹਨ। ਆਤਮ ਮੰਡਲ ਅਥਵਾ ਸੱਚਖੰਡ ਵਿੱਚ ਨਿਰੰਕਾਰ ਆਪ ਵੱਸਦਾ ਹੈ। ਹਾਂਜੀ, ਆਤਮ ਮੰਡਲ ਅਥਵਾ ਸੱਚਖੰਡ ਵਿੱਚ ਨਿਰੰਕਾਰ ਆਪ ਵੱਸਦਾ ਹੈ। ਸੱਚਖੰਡ ਵਸੇ ਨਿਰੰਕਾਰ, ਇਹ ਇਲਾਹੀ ਮੰਡਲ ਕੋਈ ਦਿਸਣਹਾਰ ਮਾਇਕੀ ਟਾਪੂ ਨਹੀਂ ਹੈ। ਬਲਕਿ ਇਹ ਤਾਂ ਆਤਮਿਕ ਅਨੁਭਵ ਦੀ ਉਹ ਬਿਸਮਾਦੀ ਅਵਸਥਾ ਹੈ ਜਿੱਥੇ ਇਲਾਹੀ ਪ੍ਰੀਤ, ਪ੍ਰੇਮ, ਰਸ, ਚਾਉ, ਸੁੱਖ, ਆਨੰਦ, ਰੁਣ ਚੁਣ, ਜੀਵਰ ਰੋਮ, ਪ੍ਰਕਾਸ਼, ਗੁਰਪ੍ਰਸਾਦ, ਨਦਰ ਕਰਮ, ਬਖਸ਼ਿਸ਼, ਸ਼ਬਦ, ਨਾਮ ਰਵ ਰਿਹਾ ਭਰਪੂਰ ਹੈ। ਇੱਥੇ ਨਿਰੰਕਾਰ ਦੇ ਆਤਮ ਪ੍ਰਕਾਸ਼ ਵਿੱਚ ਪੁੱਗੀਆਂ ਹੋਈਆਂ ਗੁਰਮੁਖ ਰੂਹਾਂ, ਹਾਂਜੀ, ਇੱਥੇ ਨਿਰੰਕਾਰ ਦੇ ਆਤਮ ਪ੍ਰਕਾਸ਼ ਵਿੱਚ ਪੁੱਗੀਆਂ ਹੋਈਆਂ ਗੁਰਮੁਖ ਰੂਹਾਂ ਅਨੰਤ ਆਤਮ ਸੁੱਖ, ਬਿਸਮਾਦੀ ਮਹਾਰਸ, ਬਿਸਮਾਦੀ ਅਨਹਤੁਨੀ, ਇਲਾਹੀ ਪ੍ਰੇਮ ਸਵੈਪਨਾ ਵਿੱਚ ਆਪਣੇ ਨਿਰੰਕਾਰੀ ਪ੍ਰੀਤਮ ਦੀ ਨਿੱਘੀ ਹਜ਼ੂਰੀ ਦਾ ਅਨਹਦ ਬਿਸਮਾਦੀ ਰੰਗ ਰਸਮਾਉਂਦੀਆਂ ਹਨ। ਕੌਣ? ਜੋ ਉੱਤੇ ਮਹਾਂਪੁਰਖਾਂ ਨੇ ਲਿਖਿਆ ਕਿ ਪੁੱਗੀਆਂ ਹੋਈਆਂ ਗੁਰਮੁਖ ਰੂਹਾਂ ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਤੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ। ਤੈ ਅਨੰਦ ਵਿਨੋਦ ਸਦਾ ਅਨਹਦ ਚੁਣਕਾਰੋ ਰਾਮ, ਮਿਲ ਗਾਵੈ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ। ਮਿਲ ਸੰਤ ਗਾਵੈ ਖਸਮ ਪਾਵੈ, ਹਰ ਪ੍ਰੇਮ ਰੰਗ ਰਸ ਭਿੰਨੀਆਂ। ਅਨਹਦੋ ਅਨਹਦ ਵਾਜੇ ਰੁਣ ਚਣਕਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਧ ਜਾਂ ਕੋ ਉਪਜੀ, ਛੋੜ ਨਕਤ ਹੂੰ ਜਾਤਾ। ਨਿਰੰਕਾਰੀ ਦੇਸ਼ ਨੂੰ ਮਾਇਆ ਅਤੇ ਉਸਦੇ ਔਗੁਣ ਪੋ ਨਹੀਂ ਸਕਦੇ। ਹਾਂਜੀ, ਨਿਰੰਕਾਰੀ ਦੇਸ਼ ਨੂੰ ਮਾਇਆ ਅਤੇ ਉਸਦੇ ਔਗੁਣ ਪੋ ਨਹੀਂ ਸਕਦੇ। ਤਾਤੀ ਵਾਓ ਨ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਮਾਨ ਤਿਆਗ ਹਰ ਚਰਨੀ ਲਾਗੋ, ਤਿਸ ਪ੍ਰਭ ਅੰਚਲ ਗਈ ਹੈ, ਆਂਚ ਨਾ ਲਾਗੈ ਅਗਨ ਸਾਗਰ ਤੇ, ਸਰਨ ਸੁਆਮੀ ਕੀ ਇਹੀ ਹੈ। ਬੇਗਮਪੁਰਾ ਸਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ। ਇਸ ਦੇ ਉਲਟ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੀਵ ਮਾਇਆ ਦੇ ਪ੍ਰਾਇਣ ਹੋ ਕੇ ਮੈਂ ਮੇਰੀ ਅਥਵਾ ਹੋਮੇ ਵਿੱਚ ਵਿਚਰਦੇ ਹਾਂ। ਹਾਂਜੀ, ਉਸ ਤੋਂ ਉਲਟ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੀਵ ਮਾਇਆ ਦੇ ਪ੍ਰਾਇਣ ਹੋ ਕੇ ਮੈਂ ਮੇਰੀ ਅਥਵਾ ਹੋਮੇ ਵਿੱਚ ਵਿਚਰਦੇ ਹਨ ਅਤੇ ਆਪੋ ਆਪਣੀ ਮਾਨਸਿਕ ਰੰਗਤ ਅਨੁਸਾਰ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਹਨ। ਹੋਮ ਵਿੱਚ ਸੁਚਿਆਰ ਕੁੜਿਆਰ, ਹੋਮ ਵਿੱਚ ਪਾਪ ਪੁੰਨ ਵਿਚਾਰ। ਹੋਮੈ ਜਲ ਤੇ ਜਲ ਮੂਏ, ਪ੍ਰਮ ਆਏ ਦੂਜੇ ਪਾਏ। ਇਹੋ ਮਨ ਧੰਦੇ ਵਾਧਾ ਕਰਮ ਕਮਾਏ, ਮਾਇਆ ਮੁੱਠਾ ਸਦਾ ਬਿਲਲਾਏ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਕਾਮ ਕ੍ਰੋਧ ਮਾਇਆ ਮੈਂ ਚੀਤ, ਝੂਠ ਵਿਕਾਰ ਜਾਗੈ ਹਿਤ ਚੀਤ। ਪੂੰਜੀ ਪਾਪ ਲੋਭ ਕੀ ਕੀਤ, ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇ ਤੇ ਆਪ ਬੰਧਾਇਓ। ਇਹ ਮਾਇਕੀ ਕੈਨਾਤ ਸਵੈ ਭੰਗ ਨਹੀਂ ਹੈ, ਇਹ ਨਿਰੰਕਾਰ ਦੀ ਕ੍ਰਿਤ ਹੈ ਜੋ ਉਸਦੇ ਹੁਕਮ ਵਿੱਚ ਚੱਲ ਰਹੀ ਹੈ। ਇਸ ਮਾਇਕੀ ਵੱਡ ਖੇਲ ਤਮਾਸ਼ੇ ਨੂੰ ਦਿਲ ਚਲ ਚਸਪ ਅਤੇ ਮਨਮੋਹਣਾ ਬਣਾਉਣ ਲਈ ਪੰਚ ਬਟਵਾਰੇ ਅਥਵਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਨੀਵੀਆਂ ਰੁਚੀਆਂ ਅਥਵਾ ਔਗੁਣਾਂ ਦਾ ਪ੍ਰਵੇਸ਼ ਹੋਏ। ਹਾਂਜੀ, ਇਸ ਮਾਇਕੀ ਵੱਡ ਖੇਲ ਤਮਾਸ਼ੇ ਨੂੰ ਦਿਲਚਸਪ ਅਤੇ ਮਨਮੋਹਣਾ ਬਣਾਉਣ ਲਈ ਪੰਚ ਬਟਵਾਰੇ ਅਥਵਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਨੀਵੀਆਂ ਰੁਚੀਆਂ ਅਥਵਾ ਔਗੁਣਾਂ ਦਾ ਪ੍ਰਵੇਸ਼ ਹੋਇਆ। ਪੰਚ ਪੂਤ ਜਣੇ ਇੱਕ ਮਾਏ, ਉਤਭੁਜ ਖੇਲ ਕਰ ਜਗਤ ਵਿਆਹ। ਮਾਇਆ ਮਮਤਾ ਕਰਤੇ ਲਾਈ, ਇਹ ਹੁਕਮ ਕਰ ਸ੍ਰਿਸ਼ਟ ਉਪਾਈ। ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤਰੋ, ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰ। ਇਹ ਮਾਇਕੀ ਨੀਵੀਆਂ ਰੁਚੀਆਂ ਹੀ ਸਾਡੇ ਸਾਰੇ ਔਗੁਣਾਂ ਦਾ ਮੂਲ ਕਾਰਨ ਹਨ। ਹਾਂਜੀ, ਇਹ ਮਾਇਕੀ ਨੀਵੀਆਂ ਰੁਚੀਆਂ ਹੀ ਸਾਡੇ ਸਾਰੇ ਔਗੁਣਾਂ ਦਾ ਮੂਲ ਕਾਰਨ ਹਨ, ਜਿਸ ਵਿੱਚੋਂ ਈਰਖਾ, ਦਵੈਤ, ਵੈਰ ਵਿਰੋਧ, ਨਿੰਦਾ, ਚੁਗਲੀ, ਸਾੜਾ, ਕੁਲਝਣਾ, ਦੁੱਖ ਕਲੇਸ਼, ਵਿਸ਼ੇ ਵਿਕਾਰ, ਝੂਠ, ਡਰ, ਫਰੇਬ, ਚਿੰਤਾ, ਸ਼ੱਕ, ਬੇਈਮਾਨੀ, ਖੁਦਗਰਜੀ, ਮੈਂ ਮੇਰੀ, ਨਫ਼ਰਤ, ਲੜਾਈ ਝਗੜਾ ਆਦਿ ਔਸਰੀ ਔਗੁਣ ਉਪਜਦੇ ਹਨ। ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਦੀ ਪੰਕਤੀ ਅਨੁਸਾਰ, ਜਦ ਅਸੀਂ ਮੋਹ ਮਾਇਆ ਦੇ ਪ੍ਰਾਇਣ ਹੋ ਕੇ ਹਰੀ ਨੂੰ ਭੁੱਲ ਜਾਂਦੇ ਹਾਂ, ਹਾਂਜੀ ਜਦ ਅਸੀਂ ਮੋਹ ਮਾਇਆ ਦੇ ਪ੍ਰਾਇਣ ਹੋ ਕੇ ਹਰੀ ਨੂੰ ਭੁੱਲ ਜਾਂਦੇ ਹਾਂ ਅਥਵਾ ਉਸਦਾ ਸਿਮਰਨ ਨਹੀਂ ਕਰਦੇ, ਤਾਂ ਅਸੀਂ ਮਾਇਆ ਦੇ ਅਟੱਲ ਅਸੂਲ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਧੀਨ ਔਗਣ ਕਰਦੇ ਅਤੇ ਨਤੀਜੇ ਭੁਗਦੇ ਹਾਂ। ਦੂਜੇ ਪਾਸੇ ਜਦ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਹਰੀ ਨੂੰ ਯਾਦ ਕਰਦੇ ਹਾਂ ਜਾਂ ਉਸਦਾ ਸਿਮਰਨ ਕਰਦੇ ਹਾਂ, ਤਾਂ ਸਾਡਾ ਮਨ ਆਤਮ ਪ੍ਰੈਣ ਹੋ ਜਾਂਦਾ ਹੈ ਅਤੇ ਸਾਰੇ ਦੈਵੀ ਗੁਣ ਸਾਡੇ ਅੰਦਰ ਪ੍ਰਵੇਸ਼ ਹੋ ਜਾਂਦੇ ਹਨ। ਹਾਂਜੀ ਕਦੋਂ ਪ੍ਰਵੇਸ਼ ਹੁੰਦੇ ਹਨ? ਜਦੋਂ ਸਾਧ ਸੰਗਤ ਵਿਚਰਦਿਆਂ ਹੋਇਆਂ ਹਰੀ ਨੂੰ ਯਾਦ ਕਰਦੇ, ਸਾਰੇ ਦੈਵੀ ਗੁਣ ਸਾਡੇ ਅੰਦਰ ਪ੍ਰਵੇਸ਼ ਹੋ ਜਾਂਦੇ ਹਨ, ਜਿਵੇਂ ਕਿ ਸਤ, ਸੰਤੋਖ, ਦਇਆ, ਧਰਮ, ਖਿਮਾ, ਨਿਮਰਤਾ, ਪਿਆਰ, ਇਤਫਾਕ, ਸੇਵਾ ਭਾਵ, ਪਰਉਪਕਾਰ, ਮਿੱਤਰਤਾ, ਸ਼ਾਂਤੀ, ਹਮਦਰਦੀ, ਧੀਰਜ, ਵਿਸ਼ਵਾਸ, ਮਿਲਵਰਤਨ, ਆਪਾ ਵਾਰਨਾ, ਪ੍ਰੀਤ, ਪ੍ਰੇਮ, ਰਸ ਚਾਓ ਆਦਿ। ਇਸ ਤਰ੍ਹਾਂ ਹਰੀ ਨੂੰ ਭੁੱਲਣਾ ਹੀ ਸਾਰੇ ਮਾਇਕੀ ਔਗੁਣਾਂ ਅਥਵਾ ਦੁੱਖ ਕਲੇਸ਼ਾਂ ਦਾ ਮੂਲ ਕਾਰਨ ਹੈ ਅਤੇ ਹਰੀ ਨੂੰ ਯਾਦ ਕਰਨਾ ਜਾਂ ਉਸਦਾ ਸਿਮਰਨ ਹੀ ਸਾਰੇ ਦੈਵੀ ਗੁਣਾਂ ਅਥਵਾ ਸੁੱਖਾਂ ਦਾ ਮੂਲ ਸੋਮਾ ਹੈ। ਦੁੱਖ ਤਦੇ ਜਦ ਵਿਸਰੈ ਸੁੱਖ ਪ੍ਰਭ ਚਿੱਤ ਆਏ, ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁਵਿਧਤਾਵੈ, ਸਿਮਰਤ ਨਾਮ ਸਦਾ ਸਹੇਲਾ, ਜਿਸ ਦੇਵੈ ਦੀਨ ਦਿਆਲਾ ਜੀ। ਹੈਰਾਨੀ ਵਾਲੀ ਗੱਲ ਹੈ ਕਿ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਅਥਵਾ ਗੁਰਬਾਣੀ ਦੀ ਸੰਗਤ ਕਰਦਿਆਂ ਹੋਇਆਂ ਵੀ ਸਾਡੇ ਜੀਵਨ ਵਿੱਚ ਕੋਈ ਉਚੇਰਾ ਪਰਿਵਰਤਨ ਨਹੀਂ ਆਉਂਦਾ। ਹਾਂਜੀ ਹੈਰਾਨੀ ਵਾਲੀ ਗੱਲ ਹੈ ਕਿ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਅਥਵਾ ਗੁਰਬਾਣੀ ਦੀ ਸੰਗਤ ਕਰਦਿਆਂ ਹੋਇਆਂ ਵੀ ਸਾਡੇ ਜੀਵਨ ਵਿੱਚ ਕੋਈ ਉਚੇਰਾ ਪਰਿਵਰਤਨ ਨਹੀਂ ਆਉਂਦਾ। ਇਹ ਸਭ ਕੁਝ ਕਰਦੇ ਹੋਏ ਵੀ ਅਸੀਂ ਮਾਇਕੀ ਖਲਜਗਣ ਵਿੱਚ ਗਲਤਾਨ ਹੋ ਰਹੇ ਹਾਂ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਸਾਨੂੰ ਗੁਰਬਾਣੀ ਦੇ ਅੰਤਰੀ ਭੇਦਾਂ ਅਥਵਾ ਤੱਤ ਵਿੱਚ ਪੂਰਨ ਨਿਸ਼ਚਾ ਨਹੀਂ ਹੈ। ਹਾਂਜੀ ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਸਾਨੂੰ ਗੁਰਬਾਣੀ ਦੇ ਅੰਤਰੀ ਭੇਦਾਂ ਅਥਵਾ ਤੱਤ ਵਿੱਚ ਪੂਰਨ ਨਿਸ਼ਚਾ ਨਹੀਂ ਹੈ। ਗੁਰਬਾਣੀ ਦੇ ਉਪਦੇਸ਼ਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਨਹੀਂ ਟਾਲਦੇ ਅਥਵਾ ਉਹਨਾਂ ਨੂੰ ਕਮਾਉਣ ਦੀ ਸਾਨੂੰ ਲੋੜ ਹੀ ਨਹੀਂ ਪਾਸਦੀ। ਅਸੀਂ ਸਮਝਦੇ ਹਾਂ ਕਿ ਗੁਰਬਾਣੀ ਦਾ ਪਾਠ ਕਰਨਾ ਹੀ ਸਾਡੇ ਲਈ ਕਾਫੀ ਹੈ, ਇਸ ਦੀ ਕਮਾਈ ਕਿਸੇ ਹੋਰ ਧਾਰਮਿਕ ਬੰਦਿਆਂ ਦਾ ਕੰਮ ਹੋਵੇਗਾ। ਜੇ ਅਸੀਂ ਸਿਮਰਨ ਕਰਦੇ ਵੀ ਹਾਂ ਤਾਂ ਉਪਰੇ ਜਿਹੇ ਮਨ ਨਾਲ ਠਾਠਾ ਬਾਗਾ ਕਰਕੇ ਮਨ ਨੂੰ ਤਸੱਲੀ ਦੇ ਛੱਡਦੇ ਹਾਂ। ਅਸੀਂ ਨੁਸਖਾ ਹੀ ਪੜ੍ਹੀ ਜਾਂਦੇ ਹਾਂ, ਨੁਸਖੇ ਨੂੰ ਵਰਤਦੇ ਨਹੀਂ। ਹਾਂਜੀ ਅਸੀਂ ਨੁਸਖਾ ਹੀ ਪੜ੍ਹੀ ਜਾਂਦੇ ਹਾਂ, ਨੁਸਖੇ ਨੂੰ ਵਰਤਦੇ ਨਹੀਂ। ਪੂਛਤ ਪਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਐ, ਪੂਛਤ ਹੈ ਬੈਦ ਖਾਤ ਔਖਦ ਨਾ ਸੰਜਮ ਸੈ, ਕੈਸੇ ਮਿਟੇ ਰੋਗ ਸੁੱਖ ਸਹਿਜ ਸਮਾਈਐ, ਪੂਛਤ ਸੁਹਾਗਣ ਹੈ ਕਰਮ ਦੁਹਾਗਣ ਕਹਿ, ਹਿਰਦੈ ਵਿਵਿਚਾਰ ਕਤ ਸਹਿਜਾ ਬੁਲਾਈਐ, ਗਾਏ ਸੁਣੇ ਅੰਖੈ ਮੀਚੈ, ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗੈ ਜੋ ਲੋ ਨਾ ਕਮਾਈਏ। ਗੁਰਬਾਣੀ ਵਿੱਚ ਜਗਿਆਸੂਆਂ ਨੂੰ ਹੇਠ ਲਿਖੇ ਮੁੱਢਲੇ ਉਪਦੇਸ਼ ਕਮਾਉਣ ਦੀ ਪ੍ਰੇਰਨਾ ਬਾਰ ਬਾਰ ਕੀਤੀ ਗਈ। ਕਿਹੜੇ ਉਪਦੇਸ਼ ਕਮਾਉਣੇ ਹਨ? ਪਹਿਲਾ ਹੈ ਜੀ ਸਾਧ ਸੰਗਤ ਕਰਨੀ, ਦੂਜਾ ਹੈ ਸਿਮਰਨ ਕਰਨਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰ ਅਸੀਂ ਅਵਰ ਕਾਜ ਵਿੱਚ ਹੀ ਗਲਤਾਨ ਹੋ ਕੇ ਆਪਣੇ ਅਸਲੀ ਨਿੱਜੀ ਕੰਮ ਜਾਂ ਕਮਾਈ ਭਜ ਕੇਵਲ ਨਾਮ ਵੱਲੋਂ ਅਣਜਾਣ ਬੇਪਰਵਾਹ ਅਤੇ ਮਚਲੇ ਹੋਏ ਰਹਿੰਦੇ ਹਾਂ। ਜੇ ਕਦੀ ਅਸੀਂ ਸਤਸੰਗ ਦੇ ਵਿੱਚ ਜਾਂਦੇ ਵੀ ਹਾਂ, ਹਾਂਜੀ ਜੇ ਕਦੀ ਅਸੀਂ ਸਤਸੰਗ ਵਿੱਚ ਜਾਂਦੇ ਵੀ ਹਾਂ ਤਾਂ ਆਪਣੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ। ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਜੇਕਰ ਗੁਰਬਾਣੀ ਦੇ ਸਭ ਤੋਂ ਉੱਚੇ ਸੁੱਚੇ ਅਤੇ ਜ਼ਰੂਰੀ ਉਪਦੇਸ਼ ਤੋਂ ਅਸੀਂ ਅਣਗਹਿਲੀ ਕੀਤੀ ਹੋਈ ਹੈ ਜਾਂ ਵਿਸਾਰਿਆ ਹੋਇਆ ਹੈ ਤਾਂ ਉਹ ਹੈ ਸਿਮਰਨ। ਸਾਧੋ, ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਵਿਖਾਨਾ। ਇਹੀ ਕਾਰਨ ਹੈ ਕਿ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਪ੍ਰਚਾਰ ਕਰਦਿਆਂ ਹੋਇਆਂ ਵੀ ਸਾਡਾ ਮਾਇਕੀ ਮਾਨਸਿਕ ਪਰਮਾਰਥਕ ਅਰਥਾਤ ਸਮੁੱਚਾ ਜੀਵਨ ਹੀ ਝੂਠੀ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਨਿਗਰਦਾ ਜਾਂਦਾ ਹੈ। ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਏ। ਇਸ ਦੇ ਮੁਕਾਬਲੇ 'ਤੇ ਕਿਸੇ ਭਾਗਾਂ ਵਾਲੇ ਗੁਰਮੁਖ ਦੇ ਜੀਵਨ ਦੀ ਕਮਾਈ ਦੀ ਸਾਖੀ ਇਉਂ ਬਿਆਨ ਕੀਤੀ ਗਈ ਹੈ। ਇੱਥੇ ਮਹਾਂਪੁਰਖਾਂ ਨੇ ਕਿਸੇ ਦੀ ਸਾਖੀ ਦੱਸੀ ਹੈ, ਉਹਦੇ ਨਾਲ ਆਪਾਂ ਸਾਂਝ ਕਰ ਰਹੇ ਹਾਂ। ਕੋਈ ਭੋਲਾ ਭਾਲਾ ਜ਼ਿਮੀਂਦਾਰ ਆਪਣੇ ਖੇਤਾਂ ਵਿੱਚ ਹਲ ਚਲਾ ਰਿਹਾ ਸੀ। ਇੱਕ ਰੱਬ ਦੇ ਨਾਮ ਵਿੱਚ ਰੱਤਾ ਸਾਧੂ ਉੱਥੋਂ ਲੰਘਿਆ ਤਾਂ ਉਸਨੇ ਜ਼ਿਮੀਂਦਾਰ ਦੇ ਖੂਹ 'ਤੇ ਆ ਕੇ ਪਾਣੀ ਮੰਗਿਆ। ਜ਼ਿਮੀਂਦਾਰ ਨੇ ਸ਼ਰਧਾ ਭਾਵਨੀ ਨਾਲ ਗਾਂ ਦਾ ਦੁੱਧ ਚੋ ਕੇ ਉਸਦੀ ਲੱਸੀ ਬਣਾ ਕੇ ਸਾਧੂ ਨੂੰ ਪਿਆਈ। ਸਾਧੂ ਅਤਿਅੰਤ ਪ੍ਰਸੰਨ ਹੋ ਕੇ ਬੋਲਿਆ ਕਿ ਤੂੰ ਮੇਰੀ ਭੁੱਖ 'ਤੇ ਪਿਆਸ ਮਿਟਾਈ ਹੈ, ਇਸ ਦੇ ਬਦਲੇ ਮੈਂ ਤੈਨੂੰ ਆਪਣੇ ਕੋਲੋਂ ਸਭ ਤੋਂ ਚੰਗੀ ਚੀਜ਼ ਦਿੰਦਾ ਹਾਂ। ਇਹ ਕਹਿ ਕੇ ਉਸਨੇ ਜ਼ਿਮੀਂਦਾਰ ਨੂੰ ਆਪਣੇ ਸਾਹਮਣੇ ਬਿਠਾ ਕੇ ਤਿੰਨ ਵਾਰੀ ਵਾਹਿਗੁਰੂ 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 ਕਹਾਇਆ ਅਤੇ ਕਿਹਾ ਕਿ ਹੁਣ ਇਸੇ ਤਰ੍ਹਾਂ ਜਪਦਾ ਰਹੋ, ਫਿਰ ਦੇਖ ਇਸ ਨੂੰ ਕੀ ਫਲ ਲੱਗਦੇ ਹਨ। ਇਹ ਕਹਿ ਕੇ ਫਕੀਰ ਤਾਂ ਚਲਾ ਗਿਆ ਅਤੇ ਜ਼ਿਮੀਂਦਾਰ ਨੇ ਪੋਲੇ ਪਾ ਵਾਹਿਗੁਰੂ ਨਾਮ ਦੀ ਕਮਾਈ ਸ਼ੁਰੂ ਕਰ ਦਿੱਤੀ। ਦਿਨ ਰਾਤ ਸਿਮਰਨ ਕਰਦਿਆਂ ਉਹ ਆਨੰਦ ਵਿੱਚ ਆ ਗਿਆ, ਰਿਧੀਆਂ ਸਿੱਧੀਆਂ ਫੁਰ ਪਈਆਂ। ਉਸਦੀ ਖੇਤੀ ਵੀ ਮਾਮੂਲੀ ਮਿਹਨਤ ਨਾਲ ਬਾਕੀਆਂ ਨਾਲੋਂ ਵਧੇਰੇ ਫਲਦੀ। ਉਸਦੀ ਘਰਵਾਲੀ ਨੂੰ ਉਸਦੇ ਭਰਾ ਨੇ ਆਪਣੇ ਘਰ ਵਸਾ ਲਿਆ, ਪਰ ਉਸਨੇ ਭਰਾ ਨਾਲ ਲੜਨ ਦੀ ਥਾਂ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਉਸਦੇ ਮਾਂ ਜਾਏ ਭਰਾ ਨੇ ਉਸ ਨੂੰ ਮਾਇਆ ਤੋਂ ਬਚਾ ਲਿਆ। ਜਦ ਉਸ ਨੂੰ ਪੁੱਛਿਆ ਗਿਆ ਕਿ ਜੇ ਤੂੰ ਵਾਹਿਗੁਰੂ ਕਹਿਣਾ ਛੱਡ ਦੇਵੇਂ ਤਾਂ ਕੀ ਹੋਵੇ, ਤਾਂ ਉਸਦਾ ਦਿਲ ਟੁੰਮਾਂ ਜਵਾਬ ਸੀ, ਜੇ ਮੈਂ ਵਾਹਿਗੁਰੂ ਕਹਿਣਾ ਛੱਡ ਦੇਵਾਂ ਤਾਂ ਮੈਂ ਮਰਦਾ। ਹਾਂਜੀ, ਜਦ ਉਸ ਨੂੰ ਪੁੱਛਿਆ ਗਿਆ ਕਿ ਜੇ ਤੂੰ ਵਾਹਿਗੁਰੂ ਕਹਿਣਾ ਛੱਡ ਦੇਵੇਂ ਤਾਂ ਕੀ ਹੋਵੇ, ਤਾਂ ਉਸਦਾ ਦਿਲ ਟੁੰਮਾਂ ਜਵਾਬ ਸੀ, ਜੇ ਮੈਂ ਵਾਹਿਗੁਰੂ ਕਹਿਣਾ ਛੱਡ ਦੇਵਾਂ ਤਾਂ ਮੈਂ ਮਰਦਾ। ਇਸ ਤਰ੍ਹਾਂ ਉਸਦਾ ਜੀਵਨ ਆਖਾਂ ਜੀਵਾਂ ਵਿਸਰੇ ਮਰ ਜਾਓ ਵਾਲਾ ਬਣ ਗਿਆ, ਜਿਸ ਨਾਲ ਉਸਦਾ ਆਤਮਿਕ ਨਿਸਤਾਰਾ ਹੋ ਗਿਆ। ਸਾਡੇ ਅਖੌਤੀ ਧਾਰਮਿਕ ਜੀਵਨ ਅਤੇ ਉਸ ਭੋਲੇ ਪਾਏ ਜ਼ਿਮੀਂਦਾਰ ਦੀ ਜਗਿਆਸਾ ਵਿੱਚ ਇਹੋ ਅੰਤਰ ਅਥਵਾ ਫਰਕ ਹੈ। ਹਾਂਜੀ, ਸਾਡੇ ਅਖੌਤੀ ਧਾਰਮਿਕ ਜੀਵਨ ਅਤੇ ਉਸ ਭੋਲੇ ਪਾਲੇ ਜ਼ਿਮੀਂਦਾਰ ਦੀ ਜਗਿਆਸਾ ਵਿੱਚ ਇਹੋ ਅੰਤਰ ਅਥਵਾ ਫਰਕ ਹੈ। ਉਸ ਜ਼ਿਮੀਂਦਾਰ ਦੇ ਭੋਲੇਪਣ ਵਿੱਚ ਅਥਾਹ ਸ਼ਰਧਾ ਭਾਵਨੀ ਸੀ, ਜਿਸ ਦੀ ਸਾਡੇ ਵਿੱਚ ਘਾਟ ਹੈ। ਸਾਡਾ ਨਿਸ਼ਚਾ ਜਾਂ ਵਿਸ਼ਵਾਸ ਉਪਰਾ ਜਿਹਾ ਹੁੰਦਾ ਹੈ, ਜੋ ਮਾਇਆ ਦੇ ਕ੍ਰਿਸ਼ਮਿਆਂ ਦੀ ਲਿਸ਼ਕ ਨਾਲ ਛੇਤੀ ਹੀ ਛਾਈਮਈ ਹੋ ਜਾਂਦਾ ਹੈ। ਜ਼ਿਮੀਂਦਾਰ ਨੇ ਸਾਧੂ ਦੇ ਉਪਦੇਸ਼ ਨੂੰ ਸੱਤ ਕਰਕੇ ਮੰਨਿਆ ਅਤੇ ਵਾਹਿਗੁਰੂ ਨਾਮ ਨੂੰ ਅੰਨਿਆਂ ਦੇ ਜੱਫੇ ਵਾਂਗ ਦ੍ਰਿੜ ਕਰਕੇ ਫੜ ਲਿਆ ਅਤੇ ਕਮਾਇਆ। ਪਰ ਅਸੀਂ ਸਿਮਰਨ ਦੀ ਬਾਬਤ ਕਿਉਂ ਕਿਆ ਕੈਸੇ ਦੇ ਭੰਬਲ ਭੂਸਿਆਂ ਵਿੱਚ ਆਪਣਾ ਅਮੋਲਕ ਸਮਾਂ ਗਵਾ ਲੈਂਦੇ ਹਾਂ? ਦ੍ਰਿੜ ਵਿਸ਼ਵਾਸ ਨਾ ਹੋਣ ਕਰਕੇ, ਹਾਂਜੀ ਦ੍ਰਿੜ ਵਿਸ਼ਵਾਸ ਨਾ ਹੋਣ ਕਰਕੇ ਅਸੀਂ ਸਲਾਹਾਂ ਵਿੱਚ ਹੀ ਪਏ ਰਹਿੰਦੇ ਹਾਂ। ਜ਼ਿਮੀਂਦਾਰ ਨੇ ਆਪਣੇ ਜੀਵਨ ਵਿੱਚ ਸਾਧੂ ਦੇ ਉਪਦੇਸ਼ ਅਰਥਾਤ ਵਾਹਿਗੁਰੂ ਨਾਮ ਦੀ ਕਮਾਈ ਨੂੰ ਬਾਕੀ ਘਰੇਲੂ ਮਸਲਿਆਂ ਨਾਲੋਂ ਪਹਿਲ ਦਿੱਤੀ, ਪਰ ਅਸੀਂ ਸਿਮਰਨ ਨਾਲੋਂ ਆਪਣੇ ਮਾਇਕੀ ਕੰਮਾਂ ਨੂੰ ਪਹਿਲ ਦਿੰਦੇ ਹਾਂ। ਅਸੀਂ ਮਾਇਕੀ ਰੁਝੇਵੇਂ ਇਤਨੇ ਬਦਲ ਲਏ ਹਨ ਕਿ ਸਾਨੂੰ ਸਿਮਰਨ ਕਰਨ ਦੀ ਫੁਰਸਤ ਹੀ ਨਹੀਂ। ਜੇ ਕਿਤੇ ਸਿਮਰਨ ਕਰਨ ਦੀ ਰੀਸ ਜਾਂ ਤਰਲਾ ਕਰਦੇ ਵੀ ਹਾਂ ਤਾਂ ਸਾਡਾ ਮਨ ਚਲਾਏ ਮਨ ਹੋ ਜਾਂਦਾ। ਜੈਸੋ ਮਨ ਕਿਰਤ ਬਿਰਤ ਮੈਂ ਮਗਨ ਹੋਏ, ਸਾਧ ਸੰਗ ਕੀਰਤਨ ਮੈਂ ਨਾ ਠਹਿਰਾਵਈ। ਗੁਰਬਾਣੀ ਵਿੱਚ ਥਾਂ ਥਾਂ ਸਿਮਰਨ ਨੂੰ ਪਹਿਲ ਦੇਣ ਲਈ ਪ੍ਰੇਰਿਆ ਗਿਆ ਹੈ। ਰਾਖਣ ਹਾਰ ਸਮਾਰਜਨਾ ਸਗਲੇ ਛੋੜ ਵਿਚਾਰ ਮਨ, ਇੱਕੋ ਜਪੀਐ ਮਨੇ ਮਹੇ, ਇੱਕ ਸਕੀ ਸਰਨਾਏ, ਇੱਕ ਸਿਉਂ ਕਰ ਪਿਰਹੜੀ, ਦੂਜੀ ਨਾਹੀ ਜਾਏ। ਰਸਨਾ ਰਾਮ ਕੋ ਜਸ ਗਾਓ, ਆਨ ਸਵਾਦ ਵਿਸਾਰ ਸਗਲੇ, ਭਲੋ ਨਾਮ ਸੁਆਓ। ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਹੀ ਸਰਨ। ਜਿਮੀਦਾਰ ਨੇ ਆਪਣਾ ਮਨ ਤਨ ਬਿਰਤੀ ਇੱਕ ਅੱਖਰ ਵਾਹਿਗੁਰੂ ਦੇ ਸਿਮਰਨ ਵਿੱਚ ਇਕਾਗਰ ਕਰਕੇ ਹੋਰ ਰਜੇਵੇਂ ਘਟਾ ਦਿੱਤੇ, ਪਰ ਅਸੀਂ ਬੇਲੋੜੇ ਰਜੇਵਿਆਂ ਅਥਵਾ ਮਾਇਕੀ ਖਲਜਗਣ ਨੂੰ ਹੋਰ ਵਧਾਈ ਜਾਂਦੇ ਹਾਂ। ਜਿਮੀਦਾਰ ਨੇ ਇਹ ਵਿਦੇਸ਼ ਦ੍ਰਿੜ ਕਰ ਲਿਆ ਸੀ ਕਿ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਬਿਥਾਰ, ਪਰ ਅਸੀਂ ਖਾ ਮਖਾ ਦੁਨੀਆਂ ਦੀਆਂ ਵਡਿਆਈਆਂ ਅਥਵਾ ਵਾਹ ਵਾਹ ਦੀ ਖਾਤਰ ਆਪਣੇ ਫਾਲਤੂ ਰਜੀਵੇਂ ਵਧਾਈ ਜਾਂਦੇ ਹਾਂ ਅਤੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ। ਗੁਰਬਾਣੀ ਦਾ ਤਕੀਦੀ ਹੁਕਮ ਹੈ, ਗੁਰਮੁਖ ਹੋਵੇ ਸੋ ਅਲਿਪਤੋ ਵਰਤੈ। ਰੇ ਮਨ ਮੇਰੇ ਤੂੰ ਹਰ ਸਿਓ ਜੋਰ, ਕਾਜ ਤੁਹਾਰੈ ਨਾਹੀ ਹੋਰ। ਗੁਰਸਿੱਖ ਮਨੋ ਨਾ ਵਿਸਰੈ, ਚੱਲਣ ਜਾਣ ਜੁਗਤ ਮਹਿਮਾਨ। ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਪਰਹੇਜ਼ ਅਤ ਜ਼ਰੂਰੀ ਹੈ। ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਪਰਹੇਜ਼ ਅਤ ਜ਼ਰੂਰੀ ਹੈ, ਵਰਨਾ ਬਿਮਾਰੀਆਂ ਘਟਣ ਦੀ ਬਜਾਏ ਵਧੀਆਂ ਜਾਂਦੀਆਂ। ਸਾਡੇ ਰੋਜ਼ਾਨਾ ਜੀਵਨ ਵਿੱਚ ਈਰਖਾ, ਦਵੈਤ, ਝੂਠ, ਫਰੇਬ, ਰਿਸ਼ਵਤਖੋਰੀ ਆਦਿ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਚੱਲ ਰਿਹਾ, ਜਿਸ ਨਾਲ ਸਾਡਾ ਮਾਨਸਿਕ ਅਤੇ ਆਤਮਿਕ ਜੀਵਨ ਹੋਰ ਨਿਗਰਦਾ ਜਾ ਰਿਹਾ। ਇਹਨਾਂ ਮਾਨਸਿਕ ਔਗੁਣਾਂ ਤੋਂ ਪਰਹੇਜ਼ ਕੀਤੇ ਬਗੈਰ ਸਾਡੀ ਆਤਮਿਕ ਤਰੱਕੀ ਨਹੀਂ ਹੋ ਸਕਦੀ। ਹਾਂਜੀ, ਇਹਨਾਂ ਮਾਨਸਿਕ ਔਗੁਣਾਂ ਤੋਂ ਪਰਹੇਜ਼ ਕੀਤੇ ਬਗੈਰ ਸਾਡੀ ਆਤਮਿਕ ਤਰੱਕੀ ਨਹੀਂ ਹੋ ਸਕਦੀ। ਨਾਨਕ ਔਗਣ ਜੇਤੜੇ, ਤੇਤੇ ਗਲੀ ਜੰਜੀਰ, ਅਨਕਾਏ ਰਾਤੜਿਆ, ਬਾੜ ਦੁਹੇਲੀ ਰਾਮ, ਪਾਪ ਕਮਾਮ ਦਿਆ, ਤੇਰਾ ਕੋਈ ਨਾ ਬੇਲੀ ਰਾਮ। ਕੋਈ ਨਾ ਬੇਲੀ ਹੋਏ ਤੇਰਾ, ਸਦਾ ਪਸ਼ੂ ਤਾਵੇ, ਗੁਣ ਕਪਾਲ ਨਾ ਜਪੇ ਰਸਨਾ, ਫਿਰ ਕਦੋਂ ਸੇਦੇ ਆਵੇ। ਰਸ ਰਸ ਚੋਗ ਚੁਗੈ ਨਿਤ ਫਸੈ, ਛੂਟਸ ਮੂੜੇ ਕਵਣ ਗੁਣੀ, ਜੇਤੇ ਰਸ ਸਰੀਰ ਕੇ, ਤੇਤੇ ਲੱਗੈ ਦੁੱਖ, ਮਨ ਮੈਲੇ ਭਗਤ ਨ ਹੋਵਈ, ਨਾਮ ਨਾ ਪਾਇਆ ਜਾਏ। ਇਹੋ ਕਾਰਨ ਹੈ ਕਿ ਭਾਵੇਂ ਅਸੀਂ ਪਾਠ ਪੂਜਾ, ਧਰਮ ਕਰਮ, ਦਾਨ ਪੁੰਨਤਾਂ ਬਹੁਤ ਕਰਦੇ ਹਾਂ, ਪਰ ਮਲੀਨ ਨੀਵੀਆਂ ਭਾਵਨਾਵਾਂ ਹਿਰਦੇ ਵਿੱਚ ਭਰੀਆਂ ਹੋਣ ਕਰਕੇ ਸਾਡੀ ਧਾਰਮਿਕ ਕਿਰਿਆ ਥਾਂ ਨਹੀਂ ਪੈਂਦੀ ਅਤੇ ਸਾਡੀ ਆਤਮਿਕ ਤਰੱਕੀ ਨਹੀਂ ਹੁੰਦੀ। ਸਾਡੀ ਕਹਿਣੀ ਅਤੇ ਕਰਨੀ ਵਿੱਚ ਫਰਕ ਹੋਣ ਕਰਕੇ ਸਾਡੇ ਕਰਮ ਕਾਂਡ ਅਤੇ ਅਖੌਤੀ ਪਖੰਡ ਭਗਤੀ ਪਖੰਡ ਬਣ ਕੇ ਰਹਿ ਜਾਂਦੇ। ਸਾਡੀ ਕਹਿਣੀ ਅਤੇ ਕਰਨੀ ਵਿੱਚ ਫਰਕ ਹੋਣ ਕਰਕੇ ਸਾਡੇ ਕਰਮ ਕਾਂਡ ਅਤੇ ਅਖੌਤੀ ਭਗਤੀ ਪਖੰਡ ਬਣ ਕੇ ਰਹਿ ਜਾਂਦੇ। ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਰਾਮ ਰਾਮ ਸਭ ਕੋ ਕਹੈ, ਕਹੈ ਰਾਮ ਨਾ ਹੋਏ। ਰਾਮ ਕਹਿਣ ਵਿੱਚ ਜੋ ਭੇਦ ਹੈ, ਇਸਦਾ ਗਿਆਨ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਹੀ ਹੋ ਸਕਦਾ ਹੈ। ਸਿਮਰਨ ਦੀ ਕਠਨ ਆਤਮਿਕ ਘਾਲਣਾ ਕੋਈ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਕਾਲਦਾ ਹੈ। ਹਾਂਜੀ, ਸਿਮਰਨ ਦੀ ਕਠਨ ਆਤਮਿਕ ਘਾਲਣਾ ਕੋਈ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਕਾਲਦਾ ਹੈ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਨ। ਇਹੋ ਨਿਧਾਨ ਜਪੈ ਮਨ ਕੋਏ, ਸਭ ਯੁਗ ਮੈਂ ਤਾਂ ਕੀ ਗਤ ਹੋਏ, ਆਖਣ ਔਖਾ ਸਾਚਾ ਨਾਉ, ਐਸੋ ਰੇ ਹਰ ਰਸ ਮੀਠਾ, ਗੁਰਮੁਖ ਕਿਨੈ ਬਿਰਲੇ ਡੀਠਾ। ਅਜਿਹੇ ਗੁਰਮੁਖ ਪਿਆਰਿਆਂ ਦੀ ਉੱਚੀ ਸੁੱਚੀ ਸੰਗਤ ਵਿੱਚ ਮਨ ਆਤਮ ਪ੍ਰਾਇਣ ਹੋ ਜਾਂਦਾ ਹੈ। ਹਾਂਜੀ, ਅਜਿਹੇ ਗੁਰਮੁਖ ਪਿਆਰਿਆਂ ਦੀ ਉੱਚੀ ਸੁੱਚੀ ਸੰਗਤ ਵਿੱਚ ਮਨ ਆਤਮ ਪ੍ਰਾਇਣ ਹੋ ਜਾਂਦਾ ਹੈ। ਅਲਾਹੀ ਪ੍ਰੀਤ ਦੇ ਰੰਗ ਵਿੱਚ ਰੰਗਿਆ ਮਨ ਬਜਦ ਵਿੱਚ ਆ ਕੇ ਆਮ ਮੁਹਾਰੇ ਕਹਿ ਉੱਠਦਾ ਹੈ, ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਧਿਆਏ, ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਧਿਆਏ, ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।